ਇੱਕ ਦਿਨ ਭਾਈ ਸਾਈਂ ਦਾ ਅਸੀਂ ਬੈਠੇ ਸਨ ਕਿ ਉਹਨਾਂ ਦੇ ਘਰ ਭਾਈ ਢੇਸਾ ਫੇਰ ਆ ਗਿਆ। ਪੈਰੀ ਪੌਣਾ ਕਰਕੇ ਸਿਰ ਨਿਵਾਇਆ। ਭਾਈ ਜੀ ਨੇ ਵੀ ਪੈਰੀ ਪਵਣਾ ਕਹਿ ਕੇ ਪਾਸ ਬਿਠਾ ਲਿਆ ਤੇ ਸੁੱਖ ਸਾਂਦ ਪੁੱਛੀ। ਭਾਈ ਢੇਸੇ ਨੇ ਜਵਾਬ ਦਿੱਤਾ, ਜੀ ਆਪ ਦੀ ਕਿਰਪਾ ਸਭ ਸੁੱਖ ਸਾਂਦ। ਭਾਈ ਸਾਹਿਬ ਕਹਿਣ ਲੱਗੇ, ਫਿਰ ਮਨ ਦੇ ਕਲੇਸ਼ ਵੀ ਹਟ ਗਏ ਨੇ। ਭਾਈ ਢੇਸਾ ਕਹਿਣ ਲੱਗਾ, ਆਪ ਦੀ ਕਿਰਪਾ ਤੇ ਬਹੁਤ ਹੋਈ ਹੈ, ਪਰ ਮੈਂ ਕੁਝ ਖੁੱਲਾ ਡੁੱਲਾ ਜਿਹਾ ਆਦਮੀ ਹਾਂ। ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਅੰਮ੍ਰਿਤਸਰ ਦਿੱਲੀ ਤੋਂ ਮੁੜੇ ਜਾ ਰਹੇ ਸਨ ਤਾਂ ਮੈਨੂੰ ਪਤਾ ਲੱਗਾ ਸੀ ਤੇ ਮੈਂ ਆਪਣੇ ਪਿੰਡੋਂ ਜਲਦੀ ਨਾਲ ਗੋਇੰਦਵਾਲ ਉਹਨਾਂ ਨੂੰ ਜਾ ਮਿਲਿਆ ਸਾਂ। ਆਪਣੇ ਸੁਭਾਅ ਅਨੁਸਾਰ ਮੈਂ ਕੁਝ ਮੰਗਣ ਦੀ ਥਾਂ ਤੇ ਇਹ ਪ੍ਰਸ਼ਨ ਕਰ ਦਿੱਤਾ ਕਿ ਦੀਨਾ ਬੰਧੂ ਸਤਿਗੁਰੂ ਜੀ, ਕਰਤਾਰ ਆਪ ਜਦ ਬਿਲਕੁਲ ਸ਼ੁੱਧ ਨੇਕੀ ਹੈ ਤਾਂ ਬਦੀ ਕਿਉਂ ਬਣਾਉਂਦਾ? ਗੁਰੂ ਜੀ ਆਖਣ ਲੱਗੇ, ਕਰਤਾਰ ਤਾਂ ਨੇਕੀ ਦਾ ਕਰਤਾਰ ਹੈ, ਬਦੀ ਤਾਂ ਤੂੰ ਬਣਾਉਣਾ। ਢੇਸੇ ਨੇ ਆਖਿਆ, ਜੀ ਮੈਂ ਕਿਵੇਂ ਬਦੀ ਬਣਾਉਣਾ? ਗੁਰੂ ਜੀ ਕਹਿਣ ਲੱਗੇ, ਦਾਖਾਂ ਤੂੰ ਬਣਾਈਆਂ ਨੇ ਕਿ ਕਰਤਾਰ ਨੇ? ਭਾਵ ਅੰਗੂਰ ਤੂੰ ਬਣਾਏ ਨੇ ਕਿ ਵਾਹਿਗੁਰੂ ਨੇ? ਜਵਾਬ ਮਿਲਿਆ, ਜੀ ਵਾਹਿਗੁਰੂ। ਤੇ ਗੁਰੂ ਜੀ ਕਹਿਣ ਲੱਗੇ, ਫਿਰ ਅੰਗੂਰਾਂ ਤੋਂ ਸ਼ਰਾਬ ਕੱਢਣ ਲਈ ਭੱਠੀਆਂ ਇਹ ਕਰਤਾਰ ਨੇ ਬਣਾਈਆਂ ਨੇ ਕਿ ਮਨੁੱਖ ਨੇ? ਜਵਾਬ ਮਿਲਿਆ, ਜੀ ਮਨੁੱਖ ਨੇ। ਗੁਰੂ ਜੀ ਫਿਰ ਕਹਿਣ ਲੱਗੇ, ਫਿਰ ਸ਼ਰਾਬ ਮਨੁੱਖ ਨੇ ਬਣਾਈ ਕਿ ਕਰਤਾਰ ਨੇ? ਜਵਾਬ ਮਿਲਿਆ, ਜੀ ਮਨੁੱਖ ਨੇ। ਗੁਰੂ ਜੀ ਫਿਰ ਬੋਲੇ, ਸ਼ਰਾਬ ਪੀ ਕੇ ਅਕਲ ਮਾਰ ਕੇ ਖੁਆਰ ਹੋਣ ਤੇ ਬਦੀ ਕਰਨੀ ਫਿਰ ਕਰਤਾਰ ਨੇ ਬਣਾਈ ਕਿ ਪੀਣ ਵਾਲੇ ਨੇ? ਜਵਾਬ ਮਿਲਿਆ, ਜੀ ਪੀਣ ਵਾਲੇ ਨੇ। ਗੁਰੂ ਜੀ ਕਹਿਣ ਲੱਗੇ, ਫਿਰ ਤੂੰ ਦੱਸ ਕਿ ਬੁਰਾਈ ਤੂੰ ਰਚੀ ਕਿ ਕਰਤਾਰ ਨੇ? ਭਾਈ ਢੇਸਾ ਆਖਣ ਲੱਗਾ, ਜੀ ਇਹ ਤੇ ਮੇਰੀ ਕਰਨੀ ਵਿੱਚੋਂ ਨਿਕਲ ਪਈ। ਗੁਰੂ ਜੀ ਨੇ ਫਿਰ ਆਖਿਆ, ਸੂਰਜ ਤੂੰ ਰਚਿਆ ਸੀ ਕਿ ਵਾਹਿਗੁਰੂ ਨੇ? ਜਵਾਬ ਮਿਲਿਆ, ਜੀ ਵਾਹਿਗੁਰੂ ਨੇ। ਗੁਰੂ ਜੀ ਨੇ ਫਿਰ ਪੁੱਛਿਆ, ਜੇ ਤੂੰ ਸਾਰਾ ਦਿਨ ਅੱਖਾਂ ਮੀਟ ਕੇ ਤੁਰੇ ਤੇ ਠੋਕਰਾਂ ਖਾਵੇਂ ਤਾਂ ਤੇਰਾ ਕਸੂਰ ਹੈ ਕਿ ਕਰਤਾਰ ਦਾ? ਢੇਸਾ ਕਹਿਣ ਲੱਗਾ, ਜੀ ਮੇਰਾ। ਗੁਰੂ ਜੀ ਕਹਿਣ ਲੱਗੇ, ਢੇਸਿਆ ਅਸੀਂ ਅਜੇ ਬਾਹਰ ਜਾਣਾ, ਜੇ ਤੂੰ ਪੂਰਾ ਸੁਖੀ ਹੋਣਾ ਤਾਂ ਭਾਈ ਸਾਈਂ ਦਾਸ ਨੂੰ ਮਿਲਿਆ ਕਰ। ਭਾਈ ਢੇਸਾ ਕਹਿਣ ਲੱਗਾ, ਜੀ ਸਤ ਵਚਨ। ਇਹਨਾਂ ਕਹਿ ਕੇ ਉਹ ਹੁਣ ਭਾਈ ਸਾਈਂ ਦਾਸ ਜੀ ਹੋਰਾਂ ਸਾਹਮਣੇ ਆਪਣੀ ਵਿਥਿਆ ਬਿਆਨ ਕਰ ਰਿਹਾ ਸੀ ਕਿ ਭਾਈ ਸਾਹਿਬ ਜੀ, ਉਹਨਾਂ ਦੀ ਆਗਿਆ ਜਾਣ ਕੇ ਮੈਂ ਆਪਣੇ ਸੁੱਖ ਦੀ ਖਿੱਚ ਕਰਕੇ ਆਪ ਦੇ ਉਪਦੇਸ਼ ਤੋਂ ਜਿਹੜੇ ਮੈਨੂੰ ਹਾਸਲ ਹੋਏ ਨੇ, ਮੈਂ ਅੱਜ ਫਿਰ ਤੁਹਾਡੇ ਚਰਨਾਂ ਵਿੱਚ ਹਾਜ਼ਰ ਹੋਇਆ, ਮੇਰੇ ਤੇ ਕਿਰਪਾ ਕਰ। ਭਾਈ ਸਾਹਿਬ ਕਹਿਣ ਲੱਗੇ, ਸੱਜਣਾ, ਸ੍ਰੀ ਸਤਿਗੁਰੂ ਜੀ ਦੇ ਪਾਸ ਇਸ ਤਰ੍ਹਾਂ ਦੀ ਚਰਚਾ ਨਹੀਂ ਕਰੀਦੀ, ਇਹ ਤੇ ਆਪਣੀ ਭੁੱਲ ਹੋਈ। ਓਏ, ਅਕਲ ਦੇ ਸੰਸੇ ਤਾਂ ਉਹਨਾਂ ਦੇ ਕਾਹੀ ਵੀ ਦੂਰ ਕਰ ਦਿੰਦੇ ਨੇ। ਪਾਤਸ਼ਾਹ ਦੇ ਕੋਲ ਜਾ ਕੇ ਕੌਡੀਆਂ ਨਹੀਂ ਮੰਗੀ ਦੀਆਂ, ਉੱਥੇ ਜਾ ਕੇ ਤੇ ਹੀਰੇ ਜਵਾਰਾਤ ਮੰਗੀ ਦੇਣੇ, ਉੱਥੋਂ ਤਾਂ ਮੋਤੀਆਂ ਤੇ ਲਾਲਾਂ ਦੀ ਖੈਰ ਪੈਂਦੀ ਹੈ, ਖੈਰ ਮੰਗਣੀ ਚਾਹੀਦੀ। ਢੇਸਾ ਕਹਿਣ ਲੱਗਾ, ਜੀ ਮੈਂ ਆਪ ਵੀ ਪਛਤਾਉਂਦਾ, ਮੈਂ ਗਿਆ ਤੇ ਦਾਤਾਂ ਮੰਗਣ ਸਾਂ, ਪਰ ਕਰਮਾਂ ਦਾ ਫੇਰ ਜਿਹੜਾ ਐਵੇਂ ਵਾਦ ਵਿਵਾਦ ਕਰਨ ਦਾ ਸੁਭਾਅ ਪੱਕ ਚੁੱਕਿਆ ਸੀ ਨਾ, ਬਸ ਉਹ ਜਾਗ ਪਿਆ। ਗੁਰੂ ਜੀ ਦੀਨ ਦਿਆਲ ਹਨ, ਉਹਨਾਂ ਨੇ ਮੈਨੂੰ ਅਣਅਧਿਕਾਰੀ ਜਾਣ ਕੇ ਵੀ ਦੁਰਕਾਰਿਆ ਨਹੀਂ, ਸਗੋਂ ਤੁਹਾਡੇ ਲੜ ਲਾ ਦਿੱਤਾ। ਭਾਈ ਸਾਈਂ ਦਾਸ ਜੀ ਕਹਿਣ ਲੱਗੇ, ਸਤਿਗੁਰੂ ਨੇ ਜੋ ਤੇਰੇ ਨਾਲ ਗੱਲ ਕੀਤੀ ਸੀ ਨਾ, ਉਸਦਾ ਮਤਲਬ ਇਹ ਸੀ ਕਿ ਤੂੰ ਬਦੀ ਦਾ ਕਰਤਾ ਪਰਮੇਸ਼ਰ ਨੂੰ ਦੱਸ ਕੇ ਆਪਣੇ ਮਾੜੇ ਕਰਮਾਂ ਦਾ ਜ਼ਿੰਮੇਵਾਰ ਤੇ ਦੋਸ਼ੀ ਆਪ ਨੂੰ ਨਹੀਂ, ਬਲਕਿ ਕਰਤਾਰ ਨੂੰ ਦੱਸਣਾ ਚਾਹੁੰਦਾ ਹੈ। ਸੋ ਉਹਨਾਂ ਨੇ ਤੇਰੀ ਬਲਾ ਤੇਰੇ ਮੱਥੇ ਤੇ ਲਾ ਦਿੱਤੀ। ਭਾਈ, ਵਾਹਿਗੁਰੂ ਕਰਤਾਰ ਹੈ, ਪਰ ਉਹ ਜਗਤ ਦੇ ਕੰਮਾਂ ਵਿੱਚ ਲਪਟਾਏ ਮਾਣ ਨਹੀਂ ਹੁੰਦਾ। ਸੂਰਜ ਦੀ ਗਤੀ ਤੋਂ ਰਾਤ ਅਤੇ ਦਿਨ ਦੋਵੇਂ ਬਣ ਜਾਂਦੇ ਨੇ, ਪਰ ਸੂਰਜ ਤੇ ਸਿਰਫ ਚਾਨਣਾ ਹੀ ਚਾਨਣਾ ਹੈ। ਸੁੱਖ ਤੇ ਚਾਨਣ ਸੂਰਜ ਤੋਂ ਹੈ। ਪਰ ਝੱਖੜ, ਮੀਂਹ, ਬੱਦਲ ਤੇ ਤੂਫਾਨ ਵੀ ਸੂਰਜ ਦੇ ਕ੍ਰਿਸ਼ਮੇ ਨੇ। ਬਲ ਰਿਹਾ ਚਿਰਾਗ ਸੂਰਜ ਦਾ ਹੀ ਚਾਨਣ ਹੈ ਤੇ ਸੁੱਕੀ ਅੰਧ ਲੱਕੜੀ ਵੀ ਸੂਰਜ ਦੀ ਕਿਰਪਾ ਨਾਲ ਹੀ ਬਣੀ, ਜਿਹੜੀ ਬਲ ਪੈਂਦੀ ਹੈ ਤੇ ਫਿਰ ਨਿੱਘ ਤੇ ਚਾਨਣਾ ਦਿੰਦੀ ਹੈ। ਖੇਤੀ, ਬ੍ਰਿਛ, ਬਣ ਸੂਰਜ ਦੀ ਕਿਰਪਾ ਨਾਲ ਹੀ ਨੇ। ਜੇ ਸੂਰਜ ਨਾ ਰਹੇ ਤਾਂ ਤੂੰ ਤੇ ਮੈਂ ਵੀ ਮਰ ਜਾਈਏ। ਪਰ ਕੀ ਤੇਰੀ ਤੇ ਮੇਰੀ ਚੋਰੀ ਜਾਂ ਯਾਰੀ ਦਾ ਜ਼ਿੰਮਾ ਸੂਰਜ ਦੇ ਮੱਥੇ ਤੇ ਲੱਗੇਗਾ? ਤੇਰਾ ਵਿਚਾਰ ਸਿਰਫ ਇਸ ਲਈ ਹੈ ਕਿ ਤੂੰ ਆਪਣੀ ਜ਼ਿੰਮੇਵਾਰੀ ਨੂੰ ਗਲੋਂ ਲਾਉਣਾ ਚਾਹੁੰਦਾ। ਉੱਚਾ ਹੋ ਕੇ ਵੇਖ ਤਾਂ ਕੁਝ ਸਮਝ ਆਵੇਗਾ। ਢੇਸਾ ਆਖਣ ਲੱਗਾ, ਜੀ ਮੇਰੀ ਬੇਨਤੀ ਇਹ ਹੈ ਕਿ ਮੈਨੂੰ ਆਪਣੇ ਅੰਦਰ ਇੱਕ ਸੱਖਣਾਪਣ, ਖਾਲੀਪਣ ਦਿਸਦਾ ਤੇ ਕਿਸੇ ਵੀ ਤਰ੍ਹਾਂ ਨਹੀਂ ਭਰਦਾ ਤੇ ਮੈਨੂੰ ਬੇਚੈਨ ਕਰਦਾ ਰਹਿੰਦਾ। ਆਪ ਦੀ ਆਗਿਆ ਅਨੁਸਾਰ ਮੈਂ ਖਾਣਾ ਪੀਣਾ, ਉੱਠਣਾ ਬੈਠਣਾ, ਸੌਣਾ ਜਾਗਣਾ ਸਭ ਕੰਮ ਸੰਜਮ ਨਾਲ ਕਰਦਾ। ਮੈਂ ਹਰ ਗੱਲ ਦਾ ਗੁਣ ਅਤੇ ਪ੍ਰਯੋਜਨ ਵਿਚਾਰ ਕੇ ਵਰਤੋਂ ਕਰਦਾ। ਅੱਗੇ ਵਾਂਗੂ ਅੰਨੇ ਵਾਹ ਕਮਲ ਨਹੀਂ ਮਾਰੀ ਰੱਖਦਾ। ਭੁੱਖ ਲੱਗੇ ਤਾਂ ਮੈਂ ਸਵਾਦ ਪੂਰੇ ਕਰਨ ਦਾ ਸਮਾਂ ਨਹੀਂ ਸਮਝਦਾ, ਬਲਕਿ ਇਹ ਕਿ ਇਸ ਸਰੀਰ ਨੂੰ ਪਾਲਣ ਦੀ ਲੋੜ ਹੈ। ਉਸ ਵੇਲੇ ਮੈਂ ਸਾਦਾ ਤੇ ਸੁਥਰਾ ਭੋਜਨ, ਭੁੱਖ ਤੋਂ ਰਤਾ ਘੱਟ ਖਾ ਕੇ ਸੁੱਖ ਪਾਉਣਾ ਤੇ ਭੋਜਨ ਨੂੰ ਚੰਗੀ ਤਰ੍ਹਾਂ ਚਬਾ ਕੇ ਅੰਦਰ ਲੰਘਾਉਣਾ। ਇਸ ਤਰ੍ਹਾਂ ਮੇਰੀ ਤੰਦਰੁਸਤੀ ਵੱਧ ਗਈ। ਇਸ ਤਰ੍ਹਾਂ ਹਰ ਗੱਲ ਦੀ ਵਿਚਾਰ ਕਰਕੇ ਸੰਜਮ ਦੀ ਤੋਰ ਤੁਰਨ ਨਾਲ ਮੈਨੂੰ ਇਸਨੇ ਸੁਖੀ ਬਣਾ ਦਿੱਤਾ। ਕੁੜਨਾ, ਸੜਨਾ, ਛਿੱਥੇ ਪੈਣਾ, ਖਿੱਜਣਾ ਤੇ ਲੜ ਪੈਣਾ, ਇਹ ਕਲੇਸ਼ ਵੀ ਮਿਟ ਗਏ ਨਾ। ਹੁਣ ਮੈਨੂੰ ਕਦੀ ਕਾਲਜਾ ਸੜਦਾ ਤੇ ਨਾ ਹੀ ਮੇਰਾ ਹਾਜ਼ਮਾ ਖਰਾਬ ਹੁੰਦਾ, ਨਾ ਖਰਚ ਬਹੁਤਾ ਹੋਣ ਕਰਕੇ ਆਮਦਨ ਤੋਂ ਵੱਧਦਾ ਤੇ ਨਾ ਮੈਂ ਹੋਰਨਾਂ ਨੂੰ ਸੁਖੀ ਵੇਖ ਕੇ ਦੁਖੀ ਹੁੰਦਾ। ਨਾ ਮੇਰੀ ਕੋਈ ਲੋੜ ਰੁਕਦੀ ਹੈ, ਨਾ ਮੈਨੂੰ ਗੁੱਸਾ ਆਉਂਦਾ, ਨਾ ਤੰਗੀ ਪੈਂਦੀ ਹੈ, ਨਾ ਕਿਸੇ ਨਾਲ ਖਿੱਚਦਾ ਤੇ ਨਾ ਹੀ ਹੁਣ ਮੈਨੂੰ ਵਿਹਲਾ ਸਮਾਂ ਮਿਲਦਾ ਕਿ ਗੱਪਾਂ ਠੱਠੇ ਤੇ ਟਿਚਰਾਂ ਕਰਕੇ, ਵਾਦ ਵਿਵਾਦ ਕਰਕੇ ਲੋਕਾਂ ਨਾਲ ਲੜਾਈ ਕਰਾਂ। ਇਹ ਜਿਹੜਾ ਤੁਸੀਂ ਕਿਹਾ ਸੀ ਨਾ ਕਿ ਹਰ ਗੱਲ ਦਾ ਨਤੀਜਾ ਵਿਚਾਰੋ, ਉਸਨੇ ਬਹੁਤ ਠੰਡ ਪਾ ਦਿੱਤੀ। ਪਰ ਹੁਣ ਜਦੋਂ ਮੈਂ ਵਿਹਲਾ ਹੁੰਦਾ, ਸੌਣ ਲੱਗਣਾ, ਜਾਗਣਾ, ਉਸ ਵੇਲੇ ਮੇਰੇ ਅੰਦਰ ਇੱਕ ਸੱਖਣਾਪਣ ਹੁੰਦਾ ਜਿਹੜਾ ਮੈਨੂੰ ਬੇਚੈਨ ਕਰਦਾ। ਕਿਰਪਾ ਕਰਕੇ ਇਸ ਗੱਲ ਦਾ ਕੋਈ ਉਪਰਾਲਾ ਕਰੋ। ਭਾਈ ਸਾਹਿਬ ਕਹਿਣ ਲੱਗੇ ਕਿ ਇਸ ਦਾ ਅਰਥ ਇਹ ਹੋਇਆ ਕਿ ਤੁਹਾਡੇ ਅੰਦਰ ਸੰਜਮ ਆ ਗਿਆ ਤੇ ਸੰਜਮ ਦੇ ਆ ਜਾਣ ਨੇ ਮਨ ਦੀਆਂ ਵੱਖ ਵੱਖ ਤਾਕਤਾਂ ਨੂੰ ਆਪਣੇ ਥਹੁ ਟਿਕਾਣੇ ਤੇ ਬਿਠਾ ਦਿੱਤਾ। ਆਪੋ ਆਪਣੇ ਥਹੁ ਸਿਰ ਸਭਨਾ ਦੇ ਬੈਠਣ ਨੇ ਜਿੱਥੇ ਰੌਲਾ ਸੀ ਉੱਥੇ ਕਰਮ ਪੈਦਾ ਕਰਕੇ ਸਫਾਈ ਕਰ ਦਿੱਤੀ। ਤੁਸਾਂ ਆਪਣੇ ਅੰਦਰ ਇੱਕ ਖਾਸ ਹਨੇਰਾ ਪੈਦਾ ਕੀਤਾ ਹੋਇਆ। ਸਭ ਗੱਲਾਂ ਸੰਜਮ ਵਿੱਚ ਹੋ ਜਾਣ ਨਾਲ ਹੁਣ ਜੋ ਅੰਦਰ ਥੋੜਾ ਟਿਕਾ ਹੋਇਆ ਹੈ ਤਾਂ ਬੁੱਧੀ ਨੂੰ ਉਹ ਹਨੇਰਾ ਸੱਖਣਾਪਣ ਹੋ ਕੇ ਲੱਗਦਾ ਹੈ। ਢੇਸਾ ਕਹਿਣ ਲੱਗਾ, ਜੀ ਮੇਰੀ ਸਮਝ ਵਿੱਚ ਨਹੀਂ ਆ ਰਿਹਾ। ਭਾਈ ਸਾਈਂ ਦਾਸ ਕਹਿਣ ਲੱਗੇ, ਅੱਛਾ ਇਸ ਗੱਲ ਦੀ ਹੋਰ ਤਰ੍ਹਾਂ ਵਿਚਾਰ ਕਰੀਏ। ਭਲਾ ਦੱਸੋ, ਜੇ ਤੁਸੀਂ ਕਿਸੇ ਰਾਹ ਜਾਂਦੇ ਆਦਮੀ ਨੂੰ ਐਵੇਂ ਉੱਠ ਕੇ ਚੁਪੇੜ ਮਾਰੋ ਤਾਂ ਕੀ ਉਹ ਦੁਖੀ ਹੋਵੇਗਾ ਕਿ ਨਹੀਂ? ਜਵਾਬ ਮਿਲਿਆ, ਜੀ ਹੋਵੇਗਾ। ਭਾਈ ਸਾਹਿਬ ਕਹਿਣ ਲੱਗੇ, ਫਿਰ ਭਲਾ ਤੁਹਾਡੇ ਮਨ ਵਿੱਚ ਕੁਝ ਬੇਚੈਨੀ ਜਾਂ ਉਦਾਸੀ ਜਾਂ ਰੰਜ ਆਪਣੇ ਕਰਤੱਵ ਤੋਂ ਵੀ ਆਵੇਗਾ ਕਿ ਨਹੀਂ? ਢੇਸਾ ਕਹਿਣ ਲੱਗਾ, ਜੀ ਕੁਝ ਤੇ ਹੁੰਦਾ ਹੈ। ਭਾਈ ਸਾਹਿਬ ਨੇ ਫਿਰ ਆਖਿਆ, ਜੇ ਕਿਸੇ ਓਪਰੇ ਰਾਹ ਜਾਂਦੇ ਦੁਖੀ ਜਾਂ ਦਰਦਵੰਦ ਬੰਦੇ ਨੂੰ ਬਿਨਾਂ ਕਿਸੇ ਮਕਸਦ ਦੇ ਤੁਸੀਂ ਕੁਝ ਸਹਾਇਤਾ ਦਿਓ ਤਾਂ ਉਹ ਪ੍ਰਸੰਨ ਹੁੰਦਾ ਕਿ ਨਹੀਂ ਹੁੰਦਾ? ਜਵਾਬ ਮਿਲਿਆ, ਜੀ ਹੁੰਦਾ। ਭਾਈ ਸਾਹਿਬ ਕਹਿਣ ਲੱਗੇ, ਨਾਲ ਹੀ ਤੁਸੀਂ ਦੇ ਕੇ ਖੁਸ਼ ਹੁੰਦੇ ਹੋ ਕਿ ਨਹੀਂ? ਢੇਸਾ ਕਹਿਣ ਲੱਗਾ, ਜੀ ਹਾਂਜੀ ਖੁਸ਼ ਹੋਈਦਾ। ਭਾਈ ਸਾਹਿਬ ਕਹਿਣ ਲੱਗੇ, ਉਸ ਖੁਸ਼ੀ ਦੇ ਵੇਲੇ ਹੋਰ ਉਹੋ ਜਿਹਾ ਸਮਾਂ ਮਿਲੇ ਤਾਂ ਤੁਹਾਡਾ ਜੀ ਉੱਛਲਦਾ ਹੈ ਕਿ ਇਸ ਨੂੰ ਵੀ ਕੁਝ ਦਿਆਂ। ਢੇਸਾ ਕਹਿਣ ਲੱਗਾ, ਹਾਂ ਜੀ ਇਹ ਗੱਲ ਵੀ ਠੀਕ ਹੈ। ਭਾਈ ਸਾਹਿਬ ਕਹਿਣ ਲੱਗੇ, ਉਸ ਨੂੰ ਕੁਝ ਦੇ ਕੇ ਅਜੇ ਵਧੀ ਹੋਈ ਖੁਸ਼ੀ ਵਿੱਚ ਹੋਵੋ ਕਿ ਤੁਹਾਡੇ ਕੋਲੋਂ ਕੋਈ ਬੱਚਾ ਹੀਰਾ ਲੈ ਕੇ ਲੰਘੇ ਤੇ ਤੁਹਾਡੇ ਹਿਰਦੇ ਵਿੱਚ ਉਸ ਨੂੰ ਧੱਕਾ ਮਾਰ ਕੇ ਹੀਰਾ ਖੋਹ ਲੈਣ ਦੀ ਇੱਛਾ ਉਪਜੇ। ਪਰ ਉਸੇ ਵੇਲੇ ਜੀ ਕਵੇ ਐਸਾ ਨਹੀਂ ਕਰਨਾ। ਫਿਰ ਪਲ ਮਗਰੋਂ ਤੁਹਾਨੂੰ ਇੱਕ ਖੁਸ਼ੀ ਹੁੰਦੀ ਹੈ ਕਿ ਨਹੀਂ ਹੁੰਦੀ? ਤੇ ਉਸ ਖੁਸ਼ੀ ਤੋਂ ਵੀ ਫਿਰ ਇਸੇ ਤਰ੍ਹਾਂ ਦੇ ਵੇਲੇ ਲੋੜਵੰਦ ਉੱਤੇ ਦਇਆ ਕਰਨ ਦਾ ਤੇ ਬੁਰਾਈਆਂ ਤੋਂ ਰੁਕਣ ਦਾ ਚਾਅ ਵੱਧਦਾ ਕਿ ਨਹੀਂ ਵੱਧਦਾ? ਢੇਸਾ ਕਹਿਣ ਲੱਗਾ, ਜੀ ਬਿਲਕੁਲ ਆਪਨੇ ਠੀਕ ਕਿਹਾ। ਭਾਈ ਸਾਹਿਬ ਕਹਿਣ ਲੱਗੇ, ਹੁਣ ਜੇ ਵਿਦਿਆ ਦੇ ਹਿਸਾਬ ਨਾਲ ਗੱਲ ਕਰੀਏ ਤਾਂ ਦੋਵਾਂ ਤਰ੍ਹਾਂ ਦੇ ਕਰਮਾਂ ਨਾਲ ਜੋ ਅਸਰ ਤੁਹਾਡੇ ਦਿਲ ਤੇ ਪਿਆ ਉਹਨਾਂ ਦਾ ਨਾਮ ਰੱਖ ਦੇਈਏ, ਪਹਿਲੇ ਨੂੰ ਘਾਟਾ ਤੇ ਦੂਸਰੇ ਨੂੰ ਵਾਧਾ, ਤਾਂ ਠੀਕ ਹੋਵੇਗਾ।